ਫਿਰ ਦੂਸਰਾ ਨੇਮ ਵੇਦ ਦਾ ਹੈ ਕਿ ਸੰਤੋਖ ਧਾਰਨ ਕਰਨਾ, ਕਿ ਜੇ ਕੁਝ ਹੱਥ ਲੱਗਦਾ ਹੈ ਜਿੰਨਾ ਵੀ ਲਾਭ ਹੁੰਦਾ ਹੈ ਉਸਨੂੰ ਇਹੀ ਸਮਝਣਾ ਕਿ ਇਹੀ ਪਰਮੇਸ਼ਰ ਜੀ ਦਾ ਹੁਕਮ ਹੈ, ਉਹਦੇ ਵਿੱਚ ਸੰਤੋਖ ਰੱਖਣਾ। ਅਤੇ ਜੇ ਕੁਝ ਵੀ ਹੱਥ ਨਹੀਂ ਲੱਗਦਾ, ਸੋ ਸੰਤੋਖ ਦੋ ਕਿਸਮ ਦਾ ਹੈ, ਇੱਕ ਤਾਂ ਜੇ ਕੁਝ ਹੱਥ ਲੱਗਦਾ ਹੈ ਲਾਭ ਹੁੰਦਾ ਹੈ ਅਤੇ ਉਸ ਵਿੱਚ ਸੰਤੋਖ ਰੱਖਣਾ, ਅਤੇ ਦੂਸਰਾ ਹੈ ਕਿ ਜੇ ਕੁਝ ਵੀ ਹੱਥ ਨਹੀਂ ਲੱਗਦਾ ਅਤੇ ਫਿਰ ਵੀ ਇਹ ਸਮਝਣਾ ਹੈ ਕਿ ਇਹੀ ਪਰਮੇਸ਼ਰ ਜੀ ਦਾ ਪਾਣਾ ਹੈ, ਇਹੀ ਉਸ ਦੀ ਰਜ਼ਾ ਹੈ ਅਤੇ ਮੈਂ ਉਸ ਦੀ ਰਜ਼ਾ ਵਿੱਚ ਸੰਤੁਸ਼ਟ ਹਾਂ, ਖੁਸ਼ ਹਾਂ, ਪ੍ਰਸੰਨ ਹਾਂ। ਸੰਤੋਖ ਧਾਰਨ ਕਰਨਾ ਹੈ। ਇਹ ਸਾਰੇ ਤੋਂ ਬਾਅਦ ਵਿੱਚ ਆਪਾਂ ਜੋ ਰਸਤਾ ਮਹਾਰਾਜ ਜੀ ਦੱਸਦੇ ਹੋ ਸੰਖੇਪ ਜਿਹਾ ਵਿਚਾਰਾਂਗੇ। ਪਹਿਲਾਂ ਵੇਦ ਜੋ ਦੱਸਦਾ ਹੈ, ਅਤੇ ਵੇਦ ਦੱਸਦਾ ਹੈ ਕਿ ਤੀਸਰਾ ਅੰਗ ਜੋ ਨੇਮ ਦਾ ਹੈ ਉਹ ਹੈ ਪਰਮੇਸ਼ੁਰ ਜੀ ਵਿੱਚ ਸ਼ਰਧਾ ਰੱਖਣੀ ਅਤੇ ਗੁਰੂ ਦੇ ਬਚਨਾਂ 'ਤੇ ਪੂਰਾ ਭਰੋਸਾ ਰੱਖ, ਦ੍ਰਿੜ ਹੋ ਕੇ ਗੁਰੂ ਦੇ ਬਚਨਾਂ 'ਤੇ ਰਹਿਣਾ, ਨਾ ਪਰਮੇਸ਼ੁਰ ਜੀ ਦੀ ਜੀ ਤੋਂ ਸ਼ਰਧਾ ਡੋਲੇ ਨਾ ਗੁਰੂ ਦੇ ਬਚਨਾਂ 'ਤੇ ਤੋਂ ਵਿਸ਼ਵਾਸ ਕੱਟੇ। ਚੌਥਾ ਨੇਮ ਵੇਦ ਦੱਸਦਾ ਹੈ ਯੋਗ ਦਾ ਕਿ ਦਾਨ ਦੇਣਾ, ਕਿ ਦਾਨ ਦੇਣਾ ਚਾਹੀਦਾ ਹੈ। ਦਾਨ ਦੇਣ ਨਾਲ ਮਨ ਨਿਰਮਲ ਹੁੰਦਾ ਹੈ ਅਤੇ ਪਰਮੇਸ਼ੁਰ ਦਾ ਸੁਭਾਅ ਹੈ ਕਿ ਜਿੰਨਾ ਦਾਨ ਦੇਈਏ ਉਸ ਤੋਂ ਕਈ ਗੁਣਾ ਜ਼ਿਆਦਾ ਫਲਦਾ ਹੈ। ਮਹਾਰਾਜ ਜੀ ਕਹਿੰਦੇ ਭਾਈ ਇਹ ਵੇਦ ਦਾ ਰਸਤਾ ਹੈ, ਜੋ ਗੁਰਸਿੱਖੀ ਜੋ ਰਸਤਾ ਅਸੀਂ ਲੈ ਕੇ ਆਏ ਹਾਂ ਉਸ ਵਿੱਚ ਵੀ ਦਾਨ ਦੇਣਾ ਪ੍ਰਵਾਨ ਹੈ। ਔਰ ਦਾਨ ਦੋ ਕਿਸਮ ਦਾ ਦੇਣਾ ਅਸੀਂ ਮੰਨਦੇ ਹਾਂ, ਇੱਕ ਦਾਨ ਪਦਾਰਥਾਂ ਦਾ ਦੇਣਾ ਔਰ ਦੂਸਰਾ ਦਾਨ ਗਿਆਨ ਦਾ ਦੇਣਾ। ਕਿਉਂਕਿ ਹਿੰਦੂ ਲੋਕ ਜੋ ਬ੍ਰਾਹਮਣ ਲੋਕ ਸਨ ਉਹਨਾਂ ਨੂੰ ਜਿੰਨਾ ਵੀ ਪਰਮਾਤਮਾ ਬਾਰੇ ਜਿੰਨਾ ਜਿੰਨਾ ਵੀ ਪਤਾ ਹੁੰਦਾ ਉਹ ਦੁਨੀਆਂ ਵਾਲਿਆਂ ਨੂੰ ਨਹੀਂ ਦੱਸਦੇ ਸਨ ਬਿਲਕੁਲ, ਅਤੇ ਦੁਨੀਆਂ ਵਾਲਿਆਂ ਨੂੰ ਪਰਮਾਤਮਾ ਤੋਂ ਡਰਾ ਕੇ ਰੱਖਣਾ ਔਰ ਇਹ ਕਹਿਣਾ ਕਿ ਸਿਰਫ ਬ੍ਰਾਹਮਣਾਂ ਨੂੰ ਹੀ ਪਰਮਾਤਮਾ ਬਾਰੇ ਜਾਣਨ ਦਾ ਹੱਕ ਹੈ, ਸਿਰਫ ਬ੍ਰਾਹਮਣ ਹੀ ਉੱਚੇ ਅਤੇ ਸੁੱਚੇ ਹਨ, ਬਾਕੀ ਕਿਸੇ ਹੋਰ ਨੂੰ ਪਰਮਾਤਮਾ ਨਹੀਂ ਮਿਲਦਾ। ਅਤੇ ਮਹਾਰਾਜ ਜੀ ਕਹਿੰਦੇ ਕਿ ਪਦਾਰਥਾਂ ਦਾ ਦਾਨ ਦੇਣਾ ਹੈ, ਦੂਸਰਾ ਗਿਆਨ ਦਾ ਦਾਨ ਦੇਣਾ ਹੈ। ਅਤੇ ਫਿਰ ਮਹਾਰਾਜ ਜੀ ਦੱਸਦੇ ਕਹਿੰਦੇ ਭਾਈ ਗਿਆਨ ਦੇਣ ਦੇ ਵੀ ਤਿੰਨ ਤਰੀਕੇ ਹਨ, ਤਿੰਨਾਂ ਤਰੀਕਿਆਂ ਨਾਲ ਗਿਆਨ ਦਾਨ ਦਿੱਤਾ ਜਾ ਸਕਦਾ ਹੈ, ਅਤੇ ਤੁਸੀਂ ਕਿਸ ਤਰੀਕੇ ਨਾਲ ਦਾਨ ਦਿੰਦੇ ਹੋ, ਤੁਹਾਨੂੰ ਕਿੰਨਾ ਫਲ ਮਿਲਣਾ ਹੈ ਉਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਦਾਨ ਕਿਸ ਤਰੀਕੇ ਨਾਲ ਕੀਤਾ। ਇਹ ਸਮਝਣ ਵਾਲੀ ਗੱਲ ਹੈ ਬਹੁਤ ਜੋ ਮਹਾਰਾਜ ਦੱਸਦੇ ਕਹਿੰਦੇ ਕਿ ਇੱਕ ਹੈ ਤਾਮਸੀ ਦਾਨ, ਇੱਕ ਰਾਜਸੀ ਦਾਨ ਔਰ ਇੱਕ ਸਾਂਤਕੀ ਦਾਨ। ਤਾਮਸੀ ਦਾਨ ਹੈ ਕਿ ਕਰਨਾ ਨਹੀਂ ਚਾਹੁੰਦੇ, ਦਾਨ ਦੇਣਾ ਨਹੀਂ ਚਾਹੁੰਦੇ, ਪਰ ਤੁਹਾਨੂੰ ਦਾਨ ਦੇਣਾ ਪੈ ਰਿਹਾ ਹੈ ਕਿਸੇ ਕਾਰਨ ਕਰਕੇ। ਅੰਦਰੋਂ ਤੁਸੀਂ ਨਹੀਂ ਦੇਣਾ ਚਾਹੁੰਦੇ ਦਾਨ, ਕਿਉਂਕਿ ਅੰਦਰੋਂ ਨਹੀਂ ਦੇਣਾ ਚਾਹੁੰਦੇ ਤੇ ਦੇਣਾ ਪੈਣਾ ਹੈ, ਇਸ ਲਈ ਮਨ ਕ੍ਰੋਧ ਕਰਦਾ ਹੈ। ਆਪਾਂ ਕਈ ਦਫ਼ਾ ਦੇਖਿਆ ਹੋਣਾ ਇੰਡੀਆ 'ਚ ਕਈ ਜੋ ਮੰਗਤੇ ਮਗਰ ਹੀ ਪੈ ਜਾਣ, ਜ਼ਿਆਦਾ ਹੀ ਤੰਗ ਕਰਨ, ਅਤੇ ਤੁਸੀਂ ਉਹਨਾਂ ਨੂੰ ਰੁਪਇਆ 2 ਰੁਪਏ ਦੇ ਦਿਓਗੇ ਪਰ ਬੜੇ ਗੁੱਸੇ ਨਾਲ ਦਿਓਗੇ। ਇਸ ਨੂੰ ਮਹਾਰਾਜ ਜੀ ਤਾਮਸੀ ਦਾਨ ਕਹਿੰਦੇ ਕਿ ਦਾਨ ਕਰਨਾ ਪਰ ਕ੍ਰੋਧ ਨਾਲ ਦਾਨ ਕਰਨਾ। ਅਤੇ ਇਸ ਲਈ ਕਿਉਂਕਿ ਦਾਨ ਕੀਤਾ ਗਿਆ ਔਰ ਕ੍ਰੋਧ ਨਾਲ ਕੀਤਾ ਗਿਆ, ਇਸ ਲਈ ਮਹਾਰਾਜ ਜੀ ਕਹਿੰਦੇ ਇਸ ਦਾਨ ਦਾ ਬਿਲਕੁਲ ਕੋਈ ਫਲ ਨਹੀਂ। ਉਹ ਤੁਸੀਂ ਐਵੇਂ ਗੁੱਸਾ ਵੀ ਕੀਤਾ, ਆਪਣਾ ਬਲੱਡ ਪ੍ਰੈਸ਼ਰ ਵੀ ਥੋੜ੍ਹਾ ਵਧਾਇਆ ਅਤੇ ਨਾਲੇ ਪੈਸੇ ਵੀ ਗੁਆਏ, ਅਤੇ ਉਸਦਾ ਫਲ ਕੋਈ ਨਹੀਂ। ਅਤੇ ਦੂਸਰੀ ਕਿਸਮ ਦਾ ਦਾਨ ਮਹਾਰਾਜ ਜੀ ਕਹਿੰਦੇ ਕਿ ਰਾਜਸੀ ਦਾਨ ਹੈ, ਕਿਉਂਕਿ ਰਜੋ ਗੁਣ ਉਹਨਾਂ ਵਿੱਚ ਹੁੰਦਾ ਹੈ ਜੋ ਹੰਕਾਰੀ ਲੋਕ ਹੁੰਦੇ ਔਰ ਮੋਹ ਦੇ ਗ੍ਰਸੇ ਹੁੰਦੇ। ਸੋ ਇਹ ਜੋ ਵੀ ਕਰਦੇ ਉਹਨਾਂ ਦੇ ਪਿੱਛੇ ਕਾਰਨ ਇਹ ਹੁੰਦਾ ਹੈ ਕਿ ਉਹਨਾਂ ਦਾ ਜਸ ਹੋਵੇ, ਉਹ ਵੱਡੇ ਹੋਣ। ਸੋ ਰਾਜਸੀ ਦਾਨ ਕਰਨ ਵਾਲੇ ਲੋਕ ਦਾਨ ਇਸ ਸੋਚ ਨਾਲ ਕਰਦੇ ਹਨ ਕਿ ਮੇਰਾ ਜਸ ਹੋ, ਦੁਨੀਆ ਵਾਲੇ ਮੇਰਾ ਜਸ ਕਰਨਗੇ, ਜਾਂ ਜਿਸ ਨੂੰ ਮੈਂ ਦਾਨ ਦਿੰਦਾ ਹਾਂ ਉਹ ਜਸ ਕਰੇਗਾ, ਮੇਰੀ ਵਡਿਆਈ ਹੋਏਗੀ। ਅਤੇ ਮਹਾਰਾਜ ਜੀ ਕਹਿੰਦੇ ਕਿ ਇਸ ਤਰ੍ਹਾਂ ਦਾਨ ਕਰਨ ਨਾਲ ਇਸ ਦਾ ਵੀ ਬਹੁਤ ਹੀ ਘੱਟ ਫਲ ਹੈ। ਅੱਜ ਵੀ ਗੱਲ ਹੋਈ ਸੀ ਦਾਨ ਕਿਸ ਤਰ੍ਹਾਂ ਦੇਣਾ ਹੈ। ਅਤੇ ਫਿਰ ਤੀਸਰਾ ਮਹਾਰਾਜ ਜੀ ਤਰੀਕਾ ਦੱਸਦੇ ਕਿ ਸਾਂਤਕੀ ਦਾਨ ਹੈ। ਸਾਂਤਕੀ ਦਾਨ ਤੋਂ ਭਾਵ ਹੈ ਕਿ ਜਿਹੜਾ ਪ੍ਰਾਣੀ ਸਤੋ ਗੁਣ ਬਿਰਤੀ ਵਾਲਾ ਹੋ ਗਿਆ ਹੈ, ਜਿਸ ਦੇ ਅੰਦਰ ਸ਼ਾਂਤੀ ਆ ਗਈ ਹੈ ਨਾਮ ਜਪ ਕੇ, ਸਾਧ ਸੰਗਤ ਕਰਕੇ, ਗਰੀਬੀ ਆ ਗਈ ਹੈ, ਖਿਮਾ ਕਰਨ ਵਾਲਾ ਸੁਭਾਅ ਆ ਗਿਆ ਹੈ, ਪਰਮੇਸ਼ਰ ਜੀ ਲਈ ਪ੍ਰੇਮ ਆ ਗਿਆ ਹੈ, ਕੁਛ ਗਿਆਨ ਆ ਗਿਆ ਹੈ ਅੰਦਰ, ਦੂਸਰਿਆਂ ਨੂੰ ਖਿਮਾ ਕਰਨਾ, ਉਹਨਾਂ ਨੂੰ ਖੁਸ਼ੀ ਵੰਡਣੀ, ਅਤੇ ਉਹ ਇਸ ਬਿਰਤੀ ਵਾਲਾ ਪ੍ਰਾਣੀ ਜਦੋਂ ਦਾਨ ਕਰਦਾ ਹੈ ਅਤੇ ਉਸਨੂੰ ਅੰਦਰ ਗਿਆਨ ਹੁੰਦਾ ਹੈ ਕਿ ਮੇਰੇ ਕੋਲ ਜੋ ਕੁਛ ਵੀ ਹੈ ਇਹ ਪਰਮਾਤਮਾ ਨੇ ਦਿੱਤਾ ਹੈ, ਸਭ ਕੁਛ ਪਰਮਾਤਮਾ ਦਾ ਹੈ, ਪਰਮਾਤਮਾ ਨੇ ਦਿੱਤਾ ਹੈ, ਅਤੇ ਜੇ ਪਰਮਾਤਮਾ ਪ੍ਰਵਾਨ ਕਰ ਲਏ ਮੇਰਾ ਦਾਨ ਤਾਂ ਬਹੁਤ ਵੱਡੇ ਭਾਗ ਹਨ। ਇਹ ਸੋਚ ਕੇ ਪ੍ਰਾਣੀ ਕਿਸੇ ਅਧਿਕਾਰੀ ਪੁਰਖ ਨੂੰ ਦਾਨ ਦਿੰਦਾ। ਇੱਕ ਚੀਜ਼ ਹੋਰ ਬਹੁਤ ਮਹਾਰਾਜ ਜੀ ਇੱਥੇ ਦੱਸਦੇ ਕੰਮ ਦੀ ਗੱਲ ਹੈ ਕਿ ਦਾਨ ਜਦੋਂ ਆਪਾਂ ਕਰਦੇ ਹਾਂ ਕਿਸੇ ਅਸਥਾਨ 'ਤੇ, ਜੇ ਦਾਨ ਕਰਦੇ ਹਾਂ ਵੀ ਇਹ ਫਲਾਣਾ ਅਸਥਾਨ ਹੈ, ਤਖ਼ਤ ਹੈ ਜਾਂ ਕੋਈ ਅਸਥਾਨ ਹੈ, ਅਤੇ ਮਹਾਰਾਜ ਜੀ ਕਹਿੰਦੇ ਉਸ ਅਸਥਾਨ ਕਿਹੜਾ ਹੈ ਉਹਦਾ ਫਲ ਤੁਹਾਨੂੰ ਅਸਥਾਨ ਦਾ ਕਰਕੇ ਨਹੀਂ ਮਿਲਣਾ ਕਿ ਕਿਸ ਅਸਥਾਨ 'ਤੇ ਦਾਨ ਕੀਤਾ। ਫਲ ਮਿਲਣਾ ਹੈ ਕਿ ਜਿਸ ਅਧਿਕਾਰੀ ਪੁਰਖ ਨੂੰ ਤੁਸੀਂ ਦਾਨ ਦਿੱਤਾ ਹੈ ਉਹ ਕੌਣ ਹੈ, ਉਹ ਕੌਣ ਹੈ, ਕਿਉਂਕਿ ਉਹ ਦਾਨ ਉਸਨੇ ਵਰਤਣਾ। ਉਸ ਜਗ੍ਹਾ 'ਤੇ, ਜਿਸ ਜਗ੍ਹਾ 'ਤੇ ਤੁਸੀਂ ਦਾਨ ਕਰਦੇ ਹੋ ਉਹ ਦਾਨ ਤੁਹਾਡਾ ਕਿਸ ਕੋਲ ਜਾਣਾ ਹੈ, ਉਹਦੇ ਹਿਸਾਬ ਨਾਲ ਫਲ ਮਿਲਣਾ। ਜਗ੍ਹਾ ਕਿਹੜੀ ਹੈ, ਕਿਹੜੇ ਤਖ਼ਤ ਸਾਹਿਬ ਹਨ, ਉਹਦਾ ਨਹੀਂ ਫਰਕ। ਇਹ ਬਹੁਤ ਆਸ਼ਚਰਜ ਗੱਲ ਹੈ ਕਿ ਆਪ ਉਸ ਤਰ੍ਹਾਂ ਆਪਾਂ ਨੂੰ ਜਾਪਦਾ ਹੈ ਕਿ ਜਿਸ ਤਰ੍ਹਾਂ ਆਪਾਂ ਹਰਿਮੰਦਰ ਸਾਹਿਬ ਦਾਨ ਕਰੀਏ ਅਤੇ ਇੰਨਾ ਉੱਚਾ ਸਥਾਨ, ਪਰ ਮਹਾਰਾਜ ਜੀ ਕਹਿੰਦੇ ਸਥਾਨ ਦੀ ਗੱਲ ਨਹੀਂ ਹੈ, ਗੱਲ ਹੈ ਕਿ ਅਧਿਕਾਰੀ ਪੁਰਖ ਉੱਥੇ ਜੋ ਪ੍ਰਾਣੀ ਜਿਸ ਦੇ ਹੱਥ ਵਿੱਚ ਦਾਨ ਜਾਣਾ ਹੈ ਉਸ ਨੂੰ ਦਾਨ ਦਿਓ ਅਤੇ ਉਹ ਪ੍ਰਵਾਨ ਕਰਾਏ, ਉਹ ਤੁਹਾਡਾ ਦਾਨ ਪ੍ਰਵਾਨ ਕਰਵਾਉਣ ਦਾ ਅਧਿਕਾਰੀ ਹੋਵੇ, ਤੁਹਾਡਾ ਦਾਨ ਪ੍ਰਵਾਨ ਕਰਵਾਉਣ ਦਾ ਅਧਿਕਾਰੀ ਹੋਵੇ। ਅਤੇ ਜੇ ਉਹ ਦਾਨ ਪ੍ਰਵਾਨ ਕਰਵਾ ਤਾਂ ਸਾਤਕੀ ਗੁਣਾਂ ਵਾਲਾ ਪ੍ਰਾਣੀ ਫਿਰ ਉਸ ਅਧਿਕਾਰੀ ਪੁਰਖ ਨੂੰ ਦਾਨ ਦਿੰਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਜੀ ਪ੍ਰਵਾਨ ਕਰੋ, ਪ੍ਰਵਾਨ ਕਰੋ, ਮਿਹਰ ਕਰਕੇ ਪ੍ਰਵਾਨ ਕਰੋ। ਅਤੇ ਜਦੋਂ ਪ੍ਰਵਾਨ ਹੋ ਜਾਂਦਾ ਹੈ ਤਾਂ ਫਿਰ ਪਰਮੇਸ਼ੁਰ ਜੀ ਦਾ ਅਪਾਰ ਧੰਨਵਾਦ ਕਰਦਾ ਹੈ। ਇਸ ਦਾਨ ਦਾ ਫਲ ਬਹੁਤ ਉੱਚਾ ਹੈ। ਇਸ ਦਾਨ ਦਾ ਫਲ ਕੋਈ ਗਿਣਤੀ ਨਹੀਂ ਹੈ ਕਿ ਇੰਨੇ ਗੁਣਾ, ਉਹ ਤੁਹਾਡੇ ਸ਼ਰਧਾ ਔਰ ਤੁਹਾਡੇ ਆਪਣੇ ਅੰਦਰ ਦੀ ਸ਼ਰਧਾ ਔਰ ਦੂਸਰੇ ਪਾਸੇ ਦੂਜਾ ਜਿਸ ਨੂੰ ਦਾਨ ਦਿੱਤਾ ਹੈ ਉਸ ਦੀ ਗੱਲ। ਸਿੱਖੀ ਵਿੱਚ ਆਪਾਂ ਨੂੰ ਸਾਤਕੀ ਦਾਨ ਦੇਣ ਦਾ ਹੁਕਮ ਹੈ ਕਿ ਦਾਨ ਜੇ ਕ੍ਰੋਧ ਆਉਂਦਾ ਹੈ ਦਾਨ ਦੇਣ ਲੱਗਿਆਂ ਤਾਂ ਨਹੀਂ ਦਾਨ ਦੇਣਾ, ਅਤੇ ਜੇ ਆਪਾਂ ਆਪਣਾ ਜਸ ਕਰਾਉਣ ਲਈ ਆਪਣੇ ਅੰਦਰ ਆਉਂਦਾ ਹੈ ਤਾਂ ਉਹ ਵੀ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਫਲ ਨਹੀਂ ਹੈ। ਫਿਰ ਗਿਆਨ ਦਾ ਦਾਨ, ਮਹਾਰਾਜ ਜੀ ਕਹਿੰਦੇ ਗਿਆਨ ਦਾ ਦਾਨ ਦੇਣਾ ਹੈ ਕਿ ਦੂਸਰੇ ਜਿਨ੍ਹਾਂ ਨੂੰ ਗਿਆਨ ਨਹੀਂ ਹੈ ਉਹਨਾਂ ਨੂੰ ਗਿਆਨ ਦਾ ਦਾਨ ਦੇਣਾ ਹੈ ਪ੍ਰੇਮ ਨਾਲ, ਪ੍ਰੇਮ ਨਾਲ, ਜਿਸ ਤਰ੍ਹਾਂ ਸਾਂਤਕੀ ਰੀਤੀ ਨਾਲ ਦਾਨ ਦਿੱਤਾ, ਕਿੰਨੀ ਨਿਮਰਤਾ ਨਾਲ ਦਾਨ ਦੇਈਦਾ ਹੈ ਅਤੇ ਬੇਨਤੀ ਕਰੀਦੀ ਹੈ ਕਿ ਪ੍ਰਵਾਨ ਕਰੋ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਗਿਆਨ ਦਾ ਦਾਨ ਜੋ ਦੇਣਾ ਹੈ ਉਹ ਵੀ ਇਸੇ ਤਰ੍ਹਾਂ ਹੀ ਦੇਣਾ ਹੈ ਕਿ ਬੇਨਤੀ ਕਰਕੇ ਕਿ ਸੇਵਾ ਕਰਾਓ, ਦਾਨ, ਮੇਰਾ ਦਾਨ ਪ੍ਰਵਾਨ ਕਰੋ। ਇਸ ਤਰ੍ਹਾਂ ਜਾਪਦਾ ਹੈ ਕਿ ਵੇਦ ਜਿੱਥੇ ਖਤਮ ਹੁੰਦਾ ਹੈ, ਜਿੱਥੇ ਵੇਦ ਕਹਿੰਦਾ ਹੈ ਕਿ ਇੱਥੋਂ ਤੱਕ ਕਰਨਾ ਹੈ, ਸਿੱਖੀ ਉੱਥੋਂ ਸ਼ੁਰੂ ਹੁੰਦੀ, ਸਿੱਖੀ ਉੱਥੋਂ ਸ਼ੁਰੂ ਹੁੰਦੀ। ਅਤੇ ਜੋ ਵੇਦ ਦਾ ਰਸਤਾ ਹੈ ਉਹ ਸਰੀਰ ਨੂੰ ਬਹੁਤ ਕਸ਼ਟ ਦੇਣੇ ਹਨ, ਅਤੇ ਕਸ਼ਟ ਸਰੀਰ ਨੂੰ ਦੇਣ ਨਾਲ ਕਈ ਤਰ੍ਹਾਂ ਦੇ ਰੋਗ ਪੈਦਾ ਹੋ ਜਾਂਦੇ ਔਰ ਫਿਰ ਸਰੀਰ ਕਮਜ਼ੋਰ ਹੋ ਜਾਂਦਾ, ਬੰਦਗੀ ਵੀ ਨਹੀਂ ਹੋ ਸਕਦੀ। ਇਸ ਕਰਕੇ ਜੋ ਬਹੁਤ ਹੀ ਦਫ਼ਾ ਦੱਸਦੇ ਕਿ ਜਿਹੜੇ ਲੋਕ, ਕਿਉਂਕਿ ਵੇਦ ਦਾ ਜੋ ਰਸਤਾ ਹੈ ਉਹ ਆਮ ਆਦਮੀ ਲਈ ਨਹੀਂ ਹੈ, ਉਹਦੇ ਵਾਸਤੇ ਬਹੁਤ ਨਿਪੁੰਨ ਮੁਰਸ਼ਿਦ ਹੋਵੇ ਜਿਹੜਾ ਜਾਣਦਾ ਹੋਵੇ ਸਭ ਕੁਛ ਅਤੇ ਉਹ ਪੜ੍ਹਾਈ ਕਰਾਵੇ ਤਾਂ ਹੈ, ਅਤੇ ਉਹ ਲੱਭਦੇ ਨਹੀਂ ਹਨ ਜੋ ਵੇਦ ਦੇ ਮਾਹਰ ਹਨ, ਇਹਨਾਂ ਰਸਤਿਆਂ ਦੇ ਜੋ ਮਾਹਰ ਹਨ ਉਹ ਲੱਭਦੇ ਨਹੀਂ ਹਨ, ਬਹੁਤ ਘੱਟ ਹਨ। ਅਤੇ ਮਹਾਰਾਜ ਜੀ ਉਹਨਾਂ ਨੇ ਇਹੋ ਜਿਹਾ ਰਸਤਾ ਚਲਾਇਆ ਕਿ ਹਰ ਕੋਈ ਇਸ ਰਸਤੇ 'ਤੇ ਚੱਲ ਸਕਦਾ ਹੈ, ਸਰੀਰ ਨੂੰ ਕੋਈ ਕਸ਼ਟ ਨਹੀਂ ਹੈ ਸਗੋਂ ਆਨੰਦ ਹੈ। ਆਨੰਦ ਹੈ। ਤੂਣੀਆਂ ਨਹੀਂ ਤਾਪਣੀਆਂ ਹਨ, ਜਲ ਤਾਰਾ ਨਹੀਂ ਕਰਨੇ ਹਨ, ਸਗੋਂ ਇੱਕ ਮਹਾਂ ਰਸ ਪੀਣਾ ਹੈ। ਪੰਜਵਾਂ ਅੰਗ ਜੋ ਵੇਦ ਦਾ ਹੈ, ਪੰਜਵਾਂ ਨੇਮ, ਉਹ ਹੈ ਕਿ ਪੂਜਾ ਇਸ ਤਰ੍ਹਾਂ ਕਰਨੀ, ਇੱਕ ਮਨ ਇੱਕ ਚਿੱਤ ਹੋ ਕੇ ਪੂਜਾ ਕਰਨੀ ਅਤੇ ਗੁਰੂ ਪ੍ਰਤੀ ਆਪਣੇ ਅੰਦਰ ਭਾਵਨਾ ਬਣਾਈ ਰੱਖਣੀ, ਪ੍ਰੇਮ ਬਣਾਈ ਰੱਖਣਾ। ਗੁਰੂ ਪ੍ਰਤੀ ਪ੍ਰੇਮ ਡੋਲੇ ਨਾ, ਕੱਟੇ ਨਾ। ਵੇਦ ਦੱਸਦਾ ਹੈ ਠਾਕਰਾਂ ਦੀ ਪੂਜਾ ਕਰਨੀ, ਪਰ ਆਪਣੀ ਪੂਜਾ ਨਾਮ ਜਪਣਾ ਹੈ। ਆਪਣੀ ਪੂਜਾ ਜੋ ਮਹਾਰਾਜ ਜੀ ਦੱਸਦੇ, ਗੁਰਸਿੱਖੀ ਦੱਸਿਆ ਹੈ, ਦਾ ਰਸਤਾ, ਇਹਦੇ ਵਿੱਚ ਪੂਜਾ ਕਰਨੀ, ਨਾਮ ਜਪਣਾ ਹੈ। ਛੇਵਾਂ ਨੇਮ ਜੋ ਵੇਦ ਦਾ ਹੈ, ਉਹ ਦੱਸਦਾ ਹੈ ਕਿ ਗੁਰੂ ਧਾਰਨ ਕਰਨਾ ਹੈ, ਗੁਰੂ ਕੋਲੋਂ ਉਪਦੇਸ਼ ਲੈਣਾ ਹੈ, ਅਤੇ ਜੋ ਗੁਰੂ ਦੱਸੇ ਉਹੀ ਪੜ੍ਹਨਾ ਹੈ, ਉਹੀ ਸੁਣਨਾ ਹੈ, ਉਹੀ ਕਮਾਉਣਾ ਹੈ। ਅਤੇ ਆਪਣੇ ਗੁਰੂ ਤੋਂ ਬਿਨਾਂ ਹੋਰ ਜੋ ਕੋਈ ਵੀ ਦੱਸਦਾ ਹੈ, ਉਹ ਨਾ ਸੁਣਨਾ ਹੈ, ਨਾ ਪੜ੍ਹਨਾ ਹੈ, ਨਾ ਕਮਾਉਣਾ ਹੈ। ਅਤੇ ਸੱਤਵਾਂ ਨੇਮ ਵੇਦ ਦਾ ਹੈ, ਪਰਮੇਸ਼ੁਰ ਨਾਲ ਯੋਗ ਕਰਨ ਦਾ, ਕਿ ਜੋ ਗੁਰੂ ਉਪਦੇਸ਼ ਦਿੰਦਾ ਹੈ ਉਹ ਕਮਾਉਣਾ ਹੈ, ਜੋ ਉਪਦੇਸ਼ ਦਿੰਦਾ ਹੈ ਗੁਰੂ ਉਹ ਕਮਾਉਣਾ ਹੈ ਇਮਾਨਦਾਰੀ ਨਾਲ, ਅਤੇ ਆਪਣੇ ਗੁਰੂ ਪ੍ਰਤੀ ਇਮਾਨਦਾਰ ਰਹਿਣਾ ਹੈ, ਜੋ ਵੀ ਉਹ ਹੁਕਮ ਕਰਦਾ ਹੈ ਉਹ ਮੰਨਣਾ ਹੈ, ਅਤੇ ਉਸ ਤਰ੍ਹਾਂ ਬੰਦਗੀ ਕਰਨੀ ਹੈ। ਅੱਠਵਾਂ ਨੇਮ ਹੈ ਵੇਦ ਦਾ, ਕਿ ਸਾਧ ਕੀ ਬਿਰਤੀ ਵਿੱਚ ਰਹਿਣਾ ਹੈ। ਸਾਧ ਕੀ ਬਿਰਤੀ ਤੋਂ ਕਿ ਨੀਵੇਂ ਹੋਏ ਰਹਿਣਾ ਹੈ, ਮਨ ਵਿੱਚ ਪ੍ਰੇਮ ਵਾਲੇ ਬਚਨ ਹੋਣੇ ਚਾਹੀਦੇ ਹਨ, ਪਰ ਮਹਾਰਾਜ ਜੀ ਇਹਨਾਂ ਸਾਰਿਆਂ ਦੇ ਮੁਕਾਬਲੇ 'ਚ ਦੱਸਦੇ ਹਨ ਕਿ ਭਾਈ ਜੋ ਕਲਯੁੱਗ ਵਿੱਚ ਨਾਮ ਤੋਂ ਬਿਨਾਂ ਮਨ ਨੀਵਾਂ ਹੋ ਨਹੀਂ ਸਕਦਾ, ਨਾਮ ਤੋਂ ਬਿਨਾਂ ਮਨ ਵਿੱਚ ਪ੍ਰੇਮ ਆ ਨਹੀਂ ਸਕਦਾ, ਨਾਮ ਤੋਂ ਬਿਨਾਂ ਸ਼ਾਂਤ ਕੀ ਬਿਰਤੀ ਆ ਨਹੀਂ ਸਕਦੀ, ਕਿਉਂਕਿ ਇਹਨਾਂ ਹੱਠ ਕਰਨ ਵਾਲੇ ਤਰੀਕਿਆਂ ਨਾਲ ਮਨ ਨਿਰਮਲ ਨਹੀਂ ਹੁੰਦਾ, ਸਗੋਂ ਮਨ ਹੱਠ ਕਰ ਕਰਕੇ ਹੋਰ ਜ਼ਿੱਦੀ ਹੋ ਜਾਂਦਾ ਹੈ, ਲਾਗੇ ਆ ਜਾਂਦਾ ਹੈ ਕਰਦੇ, ਪਰ ਨਿਰਮਲ ਨਹੀਂ ਹੁੰਦਾ। ਇਸੇ ਕਰਕੇ ਜਿੰਨੇ ਪੁਰਾਣੇ ਯੋਗੀ ਰਿਖੀ ਹੁੰਦੇ ਸਨ, ਉਹ ਛੋਟੀ ਜਿਹੀ ਗੱਲ ਤੋਂ ਸਰਾਪ ਦੇ ਦਿੰਦੇ ਹੁੰਦੇ ਸਨ, ਛੋਟੀ ਜਿਹੀ ਗੱਲ ਤੋਂ ਸਰਾਪ ਦੇ ਦਿੰਦੇ, ਕਦੀ ਸਿੱਖ ਸਾਧੂ ਨਹੀਂ ਕਰਦਾ ਇਸ ਤਰ੍ਹਾਂ। ਅਤੇ ਫਿਰ ਨਾਵਾਂ ਅੰਗ ਜੋ ਹੈ ਵੇਦ ਦਾ, ਕਿ ਪਾਠ ਕਰਨ ਲੱਗਿਆਂ ਵੇਦ ਦਾ ਪਾਠ ਕਰਨਾ ਹੈ, ਗੀਤਾ ਦਾ ਪਾਠ ਕਰਨਾ ਹੈ,